ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਫਿਰਤ ਫਿਰਤ ਪ੍ਰਭ ਆਇਆ ਪਰਿਆ ਤਉ ਸਰਨਾਏ, ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਅਸ਼ਟਪਦੀ ਜਾਚਕ ਜਨ ਜਾਚੈ ਪ੍ਰਭਦਾਨ, ਕਰ ਕਿਰਪਾ ਦੇ ਬਹੁ ਹਰ ਨਾਮ। ਸਾਧ ਜਨਾ ਕੀ ਮੰਗ ਧੂਰ, ਪਾਰ ਬ੍ਰਹਮ ਮੇਰੀ ਸਰਦਾ ਪੂਰ। ਸਦਾ ਸਦਾ ਪ੍ਰਭ ਕੇ ਗੁਣ ਗਾਵੋ, ਸਾਸ ਸਾਸ ਪ੍ਰਭ ਤੁਮਹੈ ਧਿਆਵੋ। ਚਰਨ ਕਮਲ ਸਿਉਂ ਲਾਗੈ ਪ੍ਰੀਤ, ਭਗਤ ਕਰੋ ਪ੍ਰਭ ਕੀ ਨਿਤ ਨੀਤ। ਏਕ ਓਟ ਏਕੋ ਆਧਾਰ, ਨਾਨਕ ਮੰਗੈ ਨਾਮ ਪ੍ਰਭ ਸਾਰ। ਸਲੋਕ ਫਿਰਤ ਫਿਰਤ ਪ੍ਰਭ ਆਇਆ ਪਰਿਆ ਤਉ ਸਰਨਾਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਵਾਜੀ ਹੋਈ ਗੁਰੂ ਖਾਲਸਾ ਸਤਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ, ਆਪ ਸੰਗਤਾਂ ਸਤਿਗੁਰੂ ਦੇ ਪਾਵਨ ਪਵਿੱਤਰ ਸੋਹਣੇ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ। ਇਹ ਸੁਭਾਗਾ ਸਮਾਂ ਐਵੇਂ ਨਹੀਂ, ਸਤਿਗੁਰੂ ਦੀ ਕਿਰਪਾ ਦੇ ਨਾਲ ਹੀ ਪ੍ਰਾਪਤ ਹੁੰਦਾ ਹੈ। ਸਾਹਿਬਾਂ ਦੇ ਬਚਨ ਹਨ, ਵਡਭਾਗੀ ਸਾਧ ਸੰਗ ਪ੍ਰਾਪਤ, ਤਿੰਨ ਭੇਟਤ ਦੁਰਮਤ ਖੋਈ, ਤਿੰਨ ਕੀ ਤੂਰ ਨਾਨਕ ਦਾਸ ਬੰਛੈ, ਜਿਨ ਹਰ ਨਾਮ ਹਿਰਦੈ ਪਰੋਈ। ਸਤਸੰਗਤ ਦੀਆਂ ਘੜੀਆਂ ਵੱਡਿਆਂ ਭਾਗਾਂ ਦੇ ਨਾਲ ਹੀ ਮਿਲਦੀਆਂ ਹਨ। ਸਤਸੰਗਤ ਵਿੱਚ ਆ ਕੇ ਗੁਰੂ ਦੀ ਮਤ, ਸਤਿਗੁਰੂ ਦੀ ਬਾਣੀ, ਗੁਰ ਉਪਦੇਸ਼ ਨੂੰ ਸਰਵਣ ਕਰਨ ਦਾ ਸੁਭਾਗ ਪ੍ਰਾਪਤ ਹੁੰਦਾ ਹੈ, ਜਿਸ ਦੇ ਨਾਲ ਮਨ ਦੀ ਖੋਟੀ ਮਤ ਨਾਸ ਹੋ ਜਾਂਦੀ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਚਰਨਾਂ ਵਿੱਚ ਇੱਕ ਵਾਰ ਗੁਰਸਿੱਖਾਂ ਨੇ ਸਵਾਲ ਕੀਤਾ ਸੀ, ਸੱਚੇ ਪਾਤਸ਼ਾਹ ਜਦੋਂ ਅਸੀਂ ਆਪਣੇ ਮਨ ਵੱਲ ਝਾਤ ਮਾਰਦੇ ਹਾਂ, ਉਹਦੇ ਵਿੱਚ ਬਹੁਤ ਕੂੜਾ ਕਰਕਟ ਅਤੇ ਹੋਰ ਵੀ ਕੂੜ ਕਬਾੜ ਉਹਦੇ ਵਿੱਚ ਭਰਿਆ ਹੋਇਆ ਹੈ, ਅਸੀਂ ਉਸ ਆਪਣੇ ਮਨ ਨੂੰ ਕਿਵੇਂ ਨਿਰਮਲ ਕਰ ਸਕਦੇ ਹਾਂ? ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਆਖਿਆ, ਸਭ ਤੋਂ ਸੌਖਾ ਤਰੀਕਾ ਇਹੀ ਹੈ, ਤੁਸੀਂ ਸਤਸੰਗਤ ਵਿੱਚ ਆ ਕੇ ਸਤਿਗੁਰੂ ਦੀ ਬਾਣੀ ਸੁਣਿਆ ਕਰੋ, ਕਿਉਂਕਿ ਸਤਿਗੁਰੂ ਦੀ ਪਵਿੱਤਰ ਬਾਣੀ ਇੱਕ ਬਰਖਾ ਦੇ ਸਮਾਨ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਬੜੀ ਸੁੰਦਰ ਉਦਾਹਰਣ ਦਿੱਤੀ, ਜਿਵੇਂ ਕਿਸੇ ਭਾਂਡੇ ਦੇ ਵਿੱਚ ਗੰਦਾ ਪਾਣੀ ਭਰਿਆ ਹੋਵੇ, ਉਸ ਨੂੰ ਬਰਖਾ ਦੇ ਜਲ ਵਿੱਚ ਰੱਖ ਦਿਓ, ਜਿਵੇਂ ਜਿਵੇਂ ਬਰਖਾ ਦਾ ਨਿਰਮਲ ਜਲ ਉਸਦੇ ਵਿੱਚ ਪੈਂਦਾ ਜਾਵੇਗਾ, ਇਹਦੇ ਨਾਲ ਗੰਦਾ ਪਾਣੀ ਆਪਣੇ ਆਪ ਹੀ ਨਿਕਲਣਾ ਸ਼ੁਰੂ ਹੋ ਜਾਂਦਾ ਹੈ। ਲਗਾਤਾਰ ਸੰਗਤ ਕਰਦਿਆਂ ਕਰਦਿਆਂ ਸਾਡੇ ਮਨ ਦੇ ਵਿੱਚੋਂ ਸਾਰੇ ਹੀ ਪਾਪ ਅਤੇ ਵਿਕਾਰ ਨਿਕਲ ਜਾਂਦੇ ਹਨ। ਇਸ ਲਈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਹਰ ਗੁਰਸਿੱਖ ਮਾਈ ਭਾਈ ਨੂੰ ਹੁਕਮ ਕੀਤਾ ਹੈ ਕਿ ਐ ਗੁਰਸਿੱਖਾ, ਤੂੰ ਹੋ ਸਕੇ ਤਾਂ ਦੋ ਟਾਈਮ ਸੁਬਹਾ ਸ਼ਾਮ ਸਤਿਗੁਰੂ ਦੇ ਚਰਨਾਂ ਵਿੱਚ ਆ ਕੇ ਹਾਜ਼ਰੀ ਲਗਵਾਇਆ ਕਰ, ਜੇ ਦੋ ਟਾਈਮ ਨਹੀਂ ਵੀ ਤਾਂ ਇੱਕ ਵਾਰ ਤਾਂ ਜ਼ਰੂਰ ਆਉਣਾ ਹੀ ਚਾਹੀਦਾ ਹੈ। ਕਿਉਂ ਸਤਿਗੁਰੂ ਦੇ ਬਚਨ ਹਨ, ਅੰਦਰ ਸੱਚਾ ਨੇਹੋ ਲਾਇਆ ਪ੍ਰੀਤਮ ਆਪਣੇ, ਤਨ ਮਨ ਹੋਏ ਨਿਹਾਲ ਜਾਂ ਗੁਰ ਦੇਖਾ ਸਾਹਮਣੇ। ਜਦੋਂ ਆਪਾਂ ਇੱਕ ਵਾਰੀ ਸਤਿਗੁਰੂ ਦੇ ਸਨਮੁਖ ਆ ਕੇ ਦਰਸ਼ਨ ਦੀਦਾਰ ਕਰਦੇ ਹਾਂ, ਇਹਦੇ ਨਾਲ ਸਾਡਾ ਤਨ ਵੀ ਅਤੇ ਮਨ ਵੀ ਨਿਹਾਲ ਹੋ ਜਾਂਦਾ ਹੈ। ਕਿਉਂ ਇੱਕ ਕਮਲ ਦਾ ਫੁੱਲ ਹੁੰਦਾ ਹੈ, ਉਸ ਕਮਲ ਦੇ ਫੁੱਲ ਉੱਤੇ ਜਿੰਨਾ ਚਿਰ ਤੱਕ ਸੂਰਜ ਦੀਆਂ ਕਿਰਨਾਂ ਨਾ ਪੈਣ, ਉਨਾ ਚਿਰ ਉਹ ਖਿੜਦਾ ਹੀ ਨਹੀਂ। ਇਸੇ ਤਰ੍ਹਾਂ ਸਾਡਾ ਹਿਰਦਾ ਰੂਪੀ ਕਮਲ ਵੀ ਉਨਾ ਚਿਰ ਉਦਾਸ ਅਤੇ ਮੁਰਝਾਇਆ ਹੀ ਰਹਿੰਦਾ ਹੈ, ਜਿੰਨਾ ਚਿਰ ਤੱਕ ਅਸੀਂ ਸਤਿਗੁਰੂ ਦੇ ਆ ਕੇ ਦਰਸ਼ਨ ਦੀਦਾਰ ਨਾ ਕਰ ਲਈਏ। ਜਦੋਂ ਆਪਾਂ ਸ਼ਰਧਾ ਭਾਵਨਾ ਦੇ ਨਾਲ ਇਹ ਮਹਾਨ ਸੂਰਜਾਂ ਦੇ ਸੂਰਜ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਦੀਦਾਰ ਕਰਦੇ ਹਾਂ, ਗੁਰਬਾਣੀ ਦੇ ਉਪਦੇਸ਼ ਦੀਆਂ ਕਿਰਨਾਂ ਸਾਡੇ ਹਿਰਦੇ ਰੂਪੀ ਕਮਲ 'ਤੇ ਪੈਂਦੀਆਂ ਹਨ, ਉਹਦੇ ਨਾਲ ਮਨ ਦੀ ਸਾਰੀ ਉਦਾਸੀ ਅਤੇ ਮਾਯੂਸੀ ਦੂਰ ਹੋ ਜਾਂਦੀ ਹੈ। ਸਾਡੇ ਇਸ ਮਨ ਦੇ ਵਿੱਚ ਆਤਮਕ ਖੇੜਾ, ਭਗਤੀ ਦੀ ਸੁਗੰਧੀ ਅਤੇ ਪ੍ਰਭੂ ਪ੍ਰੇਮ ਦਾ ਮਕਰੰਦ ਰਸ ਪੈਦਾ ਹੋ ਜਾਂਦਾ ਹੈ। ਇਸ ਲਈ ਹਰ ਗੁਰਸਿੱਖ ਮਾਈ ਭਾਈ ਨੂੰ ਸਤਿਗੁਰੂ ਦੇ ਦਰਸ਼ਨ ਕਰਨ ਦੇ ਲਈ ਸਤਿਗੁਰੂ ਨੇ ਪ੍ਰੇਰਣਾ ਕੀਤੀ ਹੈ, ਮੇਰਾ ਮਨ ਲੋਚੈ ਗੁਰਦਰਸ਼ਨ ਤਾਈਂ, ਬਿਲਪ ਕਰੇ ਚਾਤਰੇ ਕੀ ਨਿਆਈ, ਤ੍ਰਿਖਾ ਨਾ ਉਤਰੈ ਸ਼ਾਂਤ ਨਾ ਆਵੈ, ਬਿਨ ਦਰਸ਼ਨ ਸੰਤ ਪਿਆਰੇ ਜੀਉ, ਹਾਂ ਕੋਲੀ ਜੀਉ ਕੋਲ ਘੁਮਾਈ, ਗੁਰਦਰਸ਼ਨ ਸੰਤ ਪਿਆਰੇ ਜੀਉ। ਪਰ ਇੱਕ ਗੱਲ ਇਹ ਵੀ ਯਾਦ ਰੱਖੋ, ਦਰਸ਼ਨ ਕੋ ਲੋਚੈ ਸਭ ਕੋਈ, ਪੂਰੇ ਭਾਗ ਪ੍ਰਾਪਤ ਹੋਈ। ਚਾਹੁੰਦਾ ਤੇ ਭਾਵੇਂ ਹਰ ਕੋਈ ਹੈ ਕਿ ਮੈਂ ਸਤਿਗੁਰੂ ਦੇ ਦਰਸ਼ਨ ਦੀਦਾਰ ਕਰਾਂ, ਪਰ ਇਹ ਪੂਰੇ ਭਾਗਾਂ ਦੇ ਨਾਲ ਹੀ ਸੁਭਾਗ ਜੁੜਦਾ ਹੈ, ਕਿਉਂਕਿ ਸਮਾਂ ਕਲਯੁਗ ਦਾ ਹੈ, ਰੁਝੇਵੇਂ ਇੰਨੇ ਹਨ ਅਤੇ ਸਾਨੂੰ ਗੁਰੂ ਘਰ ਵਿੱਚ ਆਉਣਾ ਹੀ ਬਹੁਤ ਮੁਸ਼ਕਲ ਹੈ। ਹਾਂ, ਜਿਨ੍ਹਾਂ 'ਤੇ ਸਤਿਗੁਰੂ ਦੀ ਕਿਰਪਾ ਹੋਵੇ, ਚੱਖੜ ਚਾਂਗੀ ਮੀਹੋਂ ਵਰਸੈ ਪੀ ਗੁਰ ਦੇਖਣ ਜਾਹੀ, ਉਹ ਤੇ ਸਭ ਰੁਕਾਵਟਾਂ ਨੂੰ ਤੋੜ ਕੇ ਵੀ ਸਤਿਗੁਰੂ ਦੇ ਚਰਣਾਂ ਵਿੱਚ ਪਹੁੰਚ ਜਾਂਦੇ ਹਨ, ਅਤੇ ਦੂਸਰੇ ਪਾਈ ਜਦੋਂ ਕਲਯੁਗ ਘੇਰ ਲੈਂਦਾ ਹੈ ਤਾਂ ਫਿਰ ਰਹਿ ਵੀ ਜਾਂਦੇ ਨੇ। ਇਸੇ ਲਈ ਤਾਂ ਸਤਿਗੁਰੂ ਕਹਿੰਦੇ ਨੇ ਪੂਰਾ ਭਾਗ ਪ੍ਰਾਪਤ ਹੋਈ। ਸਤਿਗੁਰੂ ਦੇ ਦਰਸ਼ਨ ਵੀ ਪੂਰੇ ਭਾਗਾਂ ਦੇ ਨਾਲ ਹੀ ਮਿਲਦੇ ਨੇ। ਆਪ ਸੰਗਤਾਂ ਸੁਖਮਨੀ ਸਾਹਿਬ ਬਾਣੀ ਦੀ ਵਿਚਾਰ ਸੁਣ ਰਹੇ ਹੋ। ਸੁਖਮਨੀ ਸਾਹਿਬ ਬਾਣੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਇੱਕ ਵਿਸ਼ੇਸ਼ ਰਚਨਾ ਹੈ। ਇਹ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਸ ਕਲਯੁਗੀ ਜੀਵਾਂ ਦੇ ਉਧਾਰ ਨੂੰ ਮੁੱਖ ਰੱਖ ਕੇ ਹੀ ਉਚਾਰਨ ਕੀਤੀ ਹੈ। ਇਸ ਪਾਵਨ ਬਾਣੀ ਦੇ 24,000 ਅੱਖਰ ਨੇ। ਜਦੋਂ ਕੋਈ ਵੀ ਗੁਰਸਿੱਖ ਮਾਈ ਪਾਈ ਇਸ ਬਾਣੀ ਦਾ ਪਾਠ ਕਰਦਾ ਹੈ, ਉਹਦੇ ਦਿਨ ਰਾਤ ਦੇ 24,000 ਸਵਾਸ ਸਾਰੇ ਹੀ ਸਫਲ ਹੋ ਜਾਂਦੇ ਹਨ। ਇੱਕ ਇੱਕ ਸਵਾਸ 'ਤੇ ਇਸ ਬਾਣੀ ਦੇ ਅੱਖਰ ਦੀ ਮੋਹਰ ਲੱਗ ਜਾਂਦੀ ਹੈ ਅਤੇ ਸਤਿਗੁਰੂ ਦੇ ਬਚਨ ਆਏ ਨੇ, ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ। ਜਦੋਂ ਇੱਕ ਇੱਕ ਅੱਖਰ ਦਾ ਵੀ ਉਪਦੇਸ਼ ਸਾਡੇ ਹਿਰਦੇ ਵਿੱਚ ਵਸ ਜਾਂਦਾ ਹੈ, ਇਹਦੇ ਨਾਲ ਜੀਵਨ ਕਿਰਤ ਕਿਰਤ ਹੋ ਜਾਂਦਾ ਹੈ। ਲਓ ਹੁਣ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ 20ਵੇਂ ਸਲੋਕ ਅਤੇ ਅਸ਼ਟਪਦੀ ਅੰਦਰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਸੋ ਆਪ ਸੰਗਤਾਂ ਬੜੇ ਪ੍ਰੇਮ ਅਤੇ ਸ਼ਰਧਾ ਦੇ ਨਾਲ ਸਰਵਣ ਕਰੋ ਅਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਸਲੋਕ ਫਿਰਤ ਪ੍ਰਭ ਆਇਆ ਪਰਿਆ ਤੋ ਸਰਨ ਆਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਨ ਦਾ ਢੰਗ ਤਰੀਕਾ ਸਿਖਾਉਂਦੇ ਹਨ, ਜਿਵੇਂ ਕੋਈ ਛੋਟਾ ਬੱਚਾ ਸਕੂਲ ਪੜ੍ਹਨ ਵਾਸਤੇ ਜਾਂਦਾ ਹੈ ਅਤੇ ਉਹਦਾ ਟੀਚਰ ਉਸਨੂੰ ਪੂਰਨੇ ਪਾ ਕੇ ਪੜ੍ਹਨਾ ਲਿਖਣਾ ਸਿਖਾਉਂਦਾ ਹੈ। ਇਸੇ ਤਰ੍ਹਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਜਾਚ ਸਿਖਾਉਂਦੇ ਨੇ ਵੀ ਕਿਵੇਂ ਅਰਦਾਸ ਬੇਨਤੀ ਕਰਨੀ ਹੈ। ਫਿਰਤ ਫਿਰਤ ਪ੍ਰਭ ਆਇਆ ਪਰਿਆ ਤਉ ਸਰਨ ਆਏ, ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਮੈਂ ਤੇ ਫਿਰਦਾ ਫਿਰਦਾ, ਕਿਉਂਕਿ ਸਾਡੀ ਜੀਵਨ ਯਾਤਰਾ ਬਹੁਤ ਲੰਬੀ ਹੈ। ਜਦੋਂ ਆਪਾਂ ਸਤਿਗੁਰੂ ਦੀ ਪਵਿੱਤਰ ਬਾਣੀ ਤੋਂ ਪੁੱਛਦੇ ਹਾਂ ਤਾਂ ਹਜ਼ੂਰ ਫਰਮਾਉਂਦੇ ਨੇ, ਪਸ਼ੂ ਪੰਖੀ ਸੈਲ ਤਰਵਰ ਗਣਤ ਕਸ਼ੂ ਨਾ ਆਵੇ, ਬੀਜ ਬੋਵਸ ਭੋਗ ਭੋਗੈ ਕੀਆ ਆਪਣਾ ਪਾਵਹਿ। ਇੱਕ ਜੜ ਸੰਸਾਰ ਹੈ ਜਿਸਨੂੰ ਪੱਥਰਾਂ ਦਾ ਸੰਸਾਰ ਕਿਹਾ ਜਾਂਦਾ ਹੈ, ਸਾਡੀ ਆਤਮਾ ਉਹਨਾਂ ਦੇ ਵਿੱਚ ਦੀ ਭਟਕਦੀ ਆਈ ਹੈ। ਪਸ਼ੂ ਪੰਖੀ ਸੈਲ ਤਰਵਰ ਗੰਤ ਕਸ਼ੂ ਨਾ ਆਵੇ, ਸੈਲ ਪੱਥਰ ਨੂੰ ਕਹਿੰਦੇ ਨੇ। ਫਿਰ ਦੂਸਰਾ ਬਨਸਪਤੀ ਦਾ ਜਗਤ ਹੈ, ਆ ਕਿੰਨੇ ਕਿਸਮ ਦੇ ਪੌਦੇ ਨੇ, ਇਹਨਾਂ ਦੇ ਵਿੱਚ ਵੀ ਰੂਹ ਹੁੰਦੀ ਹੈ, ਇਹਨਾਂ ਵਿੱਚ ਵੀ ਆਤਮਾ ਹੈ। ਅਤੇ ਅੱਗੇ ਪਸ਼ੂ ਪੰਛੀਆਂ ਦਾ ਸੰਸਾਰ ਆ ਜਾਂਦਾ ਹੈ। ਚੌਥੇ ਨੰਬਰ 'ਤੇ ਮਨੁੱਖੀ ਸੰਸਾਰ ਹੈ। ਹੁਣ ਵੇਖ ਲਓ, ਪੱਥਰ ਦੀ ਜੂਨ ਬਹੁਤ ਲੰਬੀ ਮੰਨੀ ਹੈ। ਪਾਹਨ ਅਨੇਕ ਯੁਗ ਏਕ ਠੌਰ ਵਾਸ ਕਰੈਂ, ਕਲਗੀਧਰ ਪਾਤਸ਼ਾਹ ਕਹਿੰਦੇ ਪੱਥਰ ਕਈ ਯੁਗਾਂ ਤੱਕ ਇੱਕੋ ਹੀ ਥਾਂ 'ਤੇ ਪਏ ਰਹਿੰਦੇ ਨੇ। ਆ ਤੁਸੀਂ ਬੜੇ ਬੜੇ ਪਹਾੜ ਵੇਖ ਸਕਦੇ ਹੋ, ਪਤਾ ਨਹੀਂ ਕਿੰਨੇ ਯੁਗਾਂ ਤੋਂ ਉੱਥੇ ਪਏ ਹੋਏ ਨੇ। ਇਹ ਵੀ ਇੱਕ ਜੂਨ ਹੈ। ਹੁਣ ਵੇਖ ਲਓ ਕਿੰਨੀਆਂ ਜੂਨਾਂ ਦੇ ਵਿੱਚ ਇਹ ਸਾਡੀ ਰੂਹ ਭਟਕਦੀ ਭਟਕਦੀ ਆਈ ਹੈ। ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ, ਮਿਲ ਜਗਦੀਸ਼ ਮਿਲਣ ਕੀ ਬਰੀਆ, ਚਿਰੰਗ ਕਾਲੇ ਦੇ ਸੰਜਰੀਆ। ਹਜ਼ੂਰ ਕਹਿੰਦੇ ਨੇ ਫਿਰਤ ਫਿਰਤ ਪ੍ਰਭ ਆਇਆ, ਹੇ ਵਾਹਿਗੁਰੂ ਜੀ, ਮੈਂ ਅਨੇਕਾਂ ਜੂਨਾਂ ਦੇ ਵਿੱਚ ਫਿਰਦਾ ਫਿਰਦਾ ਆਇਆ ਹਾਂ, ਪਰਿਆ ਤਉ ਸਰਨ ਆਏ। ਅਤੇ ਗਰੀਬ ਨਿਵਾਜ ਸਰਵ ਸ਼ਕਤੀਮਾਨ ਅਕਾਲ ਪੁਰਖ ਜੀ, ਹੁਣ ਮੈਂ ਆਪ ਜੀ ਦੀ ਸ਼ਰਨ ਵਿੱਚ ਆ ਕੇ ਪਿਆ ਹਾਂ।
ਅਸ਼ਟਪਦੀ
ਨਾਨਕ ਕੀ
ਪ੍ਰਭ ਬੇਨਤੀ ਆਪਣੀ ਭਗਤੀ ਲਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਨਾਨਕ ਕੀ ਪ੍ਰਭ ਬੇਨਤੀ, ਮਹਾਰਾਜ ਸਾਡੀ ਆਪ ਜੀ ਦੇ ਚਰਨਾਂ ਵਿੱਚ ਇਹ ਬੇਨਤੀ ਹੈ, ਅਰਜੋਈ ਹੈ, ਤੁਹਾਡੇ ਚਰਨਾਂ ਦੇ ਵਿੱਚ ਅਰਦਾਸ ਹੈ। ਕੀ ਚਾਹੁੰਦੇ ਹੋ? ਆਪਣੀ ਭਗਤੀ ਲਾਏ, ਸਾਨੂੰ ਮਹਾਰਾਜ ਆਪਣੀ ਭਗਤੀ ਨਾਲ ਲਾ ਲਵੋ। ਜਿਹੜਾ ਭਗਤੀ ਸ਼ਬਦ ਹੈ, ਭਗਤੀ ਸ਼ਬਦ ਦਾ ਅਖਰੀ ਅਰਥ ਮਹਾਂਪੁਰਖ ਕਰਦੇ ਸਨ, ਪੈ ਤੇ ਪਾਉ ਵਿੱਚ ਵਰਤਣਾ, ਹਰ ਵੇਲੇ ਵਾਹਿਗੁਰੂ ਦੇ ਪੈ ਤੇ ਪਿਆਰ ਦੇ ਵਿੱਚ ਰੰਗੇ ਰਹਿਣਾ, ਇਹਦਾ ਨਾਮ ਭਗਤੀ ਹੈ। ਵੈਸੇ ਨੌ ਪ੍ਰਕਾਰ ਦੀ ਭਗਤੀ ਦਾ ਵੀ ਗ੍ਰੰਥਾਂ ਵਿੱਚ ਜ਼ਿਕਰ ਆਉਂਦਾ ਹੈ। ਸਰਵਣ ਸਿਮਰਨ ਔ ਕੀਰਤਨ ਪਾਤ ਸੇਵ ਅਰਚਾਨ, ਦਾਸਾ ਸਖਪਨ ਬੰਦਨਾ ਸਰਬਨ ਵੇਦਨ ਜਾਣ। ਅਤੇ ਇੱਕ ਪ੍ਰੇਮਾ ਭਗਤੀ ਹੈ, ਇੱਕ ਪਰਾ ਭਗਤੀ ਵੀ ਹੁੰਦੀ ਹੈ। ਲਓ ਹਜ਼ੂਰ ਕਹਿੰਦੇ ਨੇ, ਹੇ ਵਾਹਿਗੁਰੂ ਜੀ, ਤੁਹਾਡੇ ਚਰਨਾਂ ਵਿੱਚ ਸਾਡੀ ਇਹ ਬੇਨਤੀ ਹੈ ਕਿ ਤੁਸੀਂ ਸਾਨੂੰ ਆਪਣੀ ਭਗਤੀ ਵਿੱਚ ਲਾ ਲਵੋ।
ਅਸ਼ਟਪਦੀ ਜਾਚਕ ਜਨ ਜਾਚੈ ਪ੍ਰਵਦਾਨ।
ਲਓ ਹੁਣ ਅਸ਼ਟਪਦੀ ਵਿੱਚ ਧੰਨ ਗੁਰੂ ਅਰਜਨ ਦੇਵ ਮਹਾਰਾਜ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਦੇ ਹਨ ਅਤੇ ਨਾਲ ਨਾਲ ਯਾਚਨਾ ਵੀ ਕਰਦੇ ਨੇ। ਕਿਉਂਕਿ ਜਦੋਂ ਆਪਾਂ ਅਰਦਾਸ ਕਰਦੇ ਹਾਂ ਅਤੇ ਨਾਲ ਕੁਝ ਨਾ ਕੁਝ ਸਾਡੀ ਆਪਣੀ ਯਾਚਨਾ ਵੀ ਹੁੰਦੀ ਹੈ, ਯਾਚਨਾ ਦਾ ਪ੍ਰਾਰਥਨਾ ਨਾਲ ਸੰਬੰਧ ਜੁੜਿਆ ਹੋਇਆ ਹੈ। ਇਸੇ ਲਈ ਜਦੋਂ ਅਸੀਂ ਕੁਛ ਲੈਣਾ ਹੋਵੇ ਕਹਿੰਦੇ ਚਲੋ ਅਰਦਾਸ ਕਰਵਾਓ। ਹਜ਼ੂਰ ਕਹਿੰਦੇ ਨੇ ਵਾਹਿਗੁਰੂ ਦੇ ਕੋਲੋਂ ਮੰਗਣਾ ਕੀ ਚਾਹੀਦਾ? ਬਹੁਤ ਪਹਿਲੀ ਗੱਲ ਤਾਂ ਸਾਨੂੰ ਤਾਂ ਇਹ ਵੀ ਨਹੀਂ ਪਤਾ ਅਸੀਂ ਮੰਗ ਕੀ ਰਹੇ ਹਾਂ। ਕਈ ਵਾਰੀ ਗਲਤ ਵੀ ਚੀਜ਼ਾਂ ਮੰਗੀ ਜਾਂਦੇ ਹਾਂ, ਪਰ ਸਾਨੂੰ ਮੰਗਣਾ ਕੀ ਚਾਹੀਦਾ ਹੈ? ਲਓ ਇਹਦੇ ਬਾਰੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਮਝਾਉਂਦੇ ਨੇ, ਜਾਚਕ ਜਨ ਜਾਚੈ ਪ੍ਰਭਦਾਨ। ਹੇ ਵਾਹਿਗੁਰੂ ਜੀ, ਜਾਚਕ ਦਾ ਅਰਥ ਹੈ ਭਿਖਾਰੀ, ਜਾਚਕ ਦਾ ਅਰਥ ਹੈ ਮੰਗਦਾ। ਇਹ ਤੇਰਾ ਦਾਸ ਮੰਗਦਾ ਹੈ ਤੇ ਤੇਰੇ ਪਾਸੋਂ ਇਹ ਦਾਨ ਮੰਗਦਾ ਹੈ।
ਕਰ ਕਿਰਪਾ ਦੇਵਹੁ ਹਰ ਨਾਮ।
ਹੇ ਵਾਹਿਗੁਰੂ ਜੀ, ਤੁਸੀਂ ਕਿਰਪਾ ਕਰਕੇ ਇਸ ਨੂੰ ਨਾਮ ਦਾ ਦਾਨ ਬਖਸ਼ਿਸ਼ ਕਰ ਦਿਓ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਨਾ ਦੁੱਧ ਮੰਗਿਆ, ਨਾ ਪੁੱਤ ਮੰਗਿਆ, ਨਾ ਧਨ ਮੰਗਿਆ, ਨਾ ਰਾਜ ਮੰਗਿਆ, ਨਾ ਕੁਝ ਸੁਰਗ ਮੰਗਿਆ, ਨਾ ਨਰਕ ਮੰਗਿਆ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ, ਹੇ ਵਾਹਿਗੁਰੂ, ਮੈਂ ਤੇ ਤੇਰੇ ਪਾਸੋਂ ਇੱਕ ਨਾਮ ਦਾ ਹੀ ਦਾਨ ਮੰਗਦਾ ਹਾਂ, ਵਿਸਰਨਾਹੀ ਦਾ ਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ, ਨਾਨਕ ਚਾਓ ਇਹੋ। ਨਾਮ ਇੱਕ ਐਸੀ ਦਾਤ ਹੈ, ਜਦੋਂ ਆਪਾਂ ਨਾਮ ਮੰਗਲਿਆ ਦੇ ਵਿੱਚ ਸਾਰਾ ਕੁਝ ਹੀ ਆ ਜਾਂਦਾ। ਸਭ ਵਡਿਆਈਆਂ ਹਰ ਨਾਮ ਵਿੱਚ, ਹਰ ਗੁਰਮੁਖ ਤੇ ਆਈਐ। ਜੇ ਵਸਤ ਮੰਗੀਐ ਸਾਈ ਪਾਈਐ, ਜੇ ਨਾਮ ਚਿੱਤ ਲਾਈਏ। ਇਸੇ ਲਈ ਨਾਮ ਨੂੰ ਐਵੇਂ ਛੋਟੀ ਜਿਹੀ ਚੀਜ਼ ਨਹੀਂ ਸਮਝ ਲੈਣਾ ਚਾਹੀਦਾ, ਜਿਵੇਂ ਆਮ ਸਾਡਾ ਭੁਲੇਖਾ ਹੈ ਵੀ ਨਾਮ ਤੋਂ ਕੀ ਲੈਣਾ। ਸਾਨੂੰ ਤੇ ਮਾਇਆ ਚਾਹੀਦੀ, ਸਾਨੂੰ ਪਦਾਰਥ ਚਾਹੀਦੇ ਨੇ, ਸਾਨੂੰ ਦੁਨੀਆਂ ਦੇ ਸੁੱਖ ਚਾਹੀਦੇ ਨੇ। ਉਹ ਤਾਂ ਤਾਸ਼ ਤੇ ਪੱਤਿਆਂ ਦੇ ਮਕਾਨ ਵਾਂਗ ਨੇ, ਹਵਾ ਦਾ ਬੁੱਲਾ ਆਇਆ ਸਭ ਕੁਛ ਟਾਇ ਢੇਰੀ ਹੋ ਜਾਣਾ। ਇਸੇ ਲਈ ਉਹ ਚੀਜ਼ ਮੰਗੋ ਜਿਹੜੀ ਤੁਹਾਡੇ ਨਾਲ ਵੀ ਨਿਭੇ। ਇਸੇ ਲਈ ਹਜ਼ੂਰ ਕਹਿੰਦੇ ਨੇ, ਹੇ ਵਾਹਿਗੁਰੂ ਜੀ, ਇਹ ਮੰਗਤਾ ਇਹ ਭਿਖਾਰੀ ਤੁਹਾਡੇ ਕੋਲੋਂ ਨਾਮ ਦਾ ਦਾਨ ਮੰਗ ਰਿਹਾ ਹੈ, ਤੇ ਕਿਰਪਾ ਕਰਕੇ ਇਹਦੀ ਝੋਲੀ ਵਿੱਚ ਖੈਰ ਪਾ ਦਿਓ।
ਸਾਤ ਜਨਾ ਕੀ ਮੰਗਾਉ ਧੂਰ,
ਤੇ ਹੋਰ ਕੀ ਮੰਗਦੇ ਹੋ ਮਹਾਰਾਜ? ਜਿਹੜੇ ਨਾਮ ਜਪਣ ਵਾਲੇ, ਭਗਤੀ ਕਰਨ ਵਾਲੇ ਤੇਰੇ ਸਾਈਂ ਲੋਕ ਨੇ, ਤੇ ਕਿਰਪਾ ਕਰੋ ਐਸੇ ਸਤਪੁਰਸ਼ਾਂ ਦੇ ਚਰਨਾਂ ਦੀ ਧੂੜ ਵੀ ਸਾਨੂੰ ਬਖਸ਼ਿਸ਼ ਕਰ ਦਿਓ।
ਪਾਰ ਬ੍ਰਹਮ ਮੇਰੀ ਸਰਧਾ ਪੂਰੈ,
ਹੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ, ਤੁਸੀਂ ਇਹ ਮੇਰੀ ਸ਼ਰਧਾ ਪੂਰੀ ਕਰ ਦਿਓ। ਤੁਸੀਂ ਹੈਰਾਨ ਹੋਵੋਗੇ ਵੀ ਗੁਰੂ ਮਹਾਰਾਜ ਵੀ ਕੀ ਕਹਿ ਰਹੇ ਨੇ, ਵੀ ਮਹਾਂਪੁਰਖਾਂ ਦੇ ਚਰਨਾਂ ਦੀ ਧੂੜੀ ਮੰਗ ਲਓ। ਵੀ ਧੂੜੀ ਵਿੱਚੋਂ ਸਾਨੂੰ ਕੀ ਲੱਭ ਸਕਦਾ ਹੈ? ਜਦੋਂ ਆਪਾਂ ਸਤਿਗੁਰੂ ਦੀ ਬਾਣੀ ਪੜ੍ਹਦੇ ਹਾਂ ਤਾਂ ਪਤਾ ਲੱਗਦਾ ਹੈ ਵੀ ਮਹਾਂਪੁਰਖਾਂ ਦੇ ਚਰਨਾਂ ਦੀ ਧੂੜ ਕਿੰਨੀ ਪਵਿੱਤਰ ਹੈ। ਗੁਰੂ ਰਾਮਦਾਸ ਮਹਾਰਾਜ ਦੇ ਬਚਨ ਹਨ, ਗੰਗਾ ਜਮਨਾ ਗੋਦਾਵਰੀ ਸੁਰਸਤੀ, ਤੇ ਕਰਹਿ ਉਦਮ ਤੂਰ ਸਾਧੂ ਕੀ ਤਾਈ, ਕਲਵਿਖ ਮੈਲ ਪਰੇ ਪਰੇ ਹਮਰੇ ਵਿੱਚ, ਹਮਰੀ ਮੈਲ ਸਾਧੂ ਕੀ ਧੂਰ ਗੁਆਈ। ਬੜੇ ਬੜੇ ਤੀਰਥ ਵੀ ਸਤਪੁਰਸ਼ਾਂ ਦੇ ਚਰਨਾਂ ਦੀ ਧੂੜੀ ਨੂੰ ਲੋਚਦੇ ਨੇ। ਕਿਉਂ? ਇਸ ਕਲਯੁਗ ਦੇ ਸਮੇਂ ਵਿੱਚ ਲੋਕ ਇੰਨੇ ਪਾਪ ਕਰਨ ਲੱਗ ਪਏ ਨੇ, ਤੇ ਫਿਰ ਜਾ ਕੇ ਤੀਰਥਾਂ ਤੇ ਨਹਾਉਂਦੇ ਨੇ। ਫਿਰ ਕੀ ਕਹਿੰਦੇ ਨੇ, ਪਾਪ ਕਰੇ ਪੰਚਾਂ ਕੇ ਵਸਰੇ, ਤੀਰਥ ਨਹਾਏ ਕਹਿ ਸਭ ਉਤਰੇ। ਤੀਰਥਾਂ ਵਿੱਚ ਨਹਾ ਕੇ ਕਹਿੰਦੇ ਹੁਣ ਸਾਡੇ ਪਾਪ ਲੈ ਗਏ ਨੇ। ਬਹੁਰ ਕਮਾਵੇ ਹੋਏ ਨਿਸ਼ੰਕ, ਜੰਮਪੁਰ ਬਾਂਧ ਖਰੇ ਕਾ ਲੰਕ, ਫਿਰ ਨਿਸ਼ੰਕ ਹੋ ਕੇ ਬਿਨਾਂ ਕਿਸੇ ਸ਼ਰਮ ਤੋਂ ਫਿਰ ਖੁੱਲਮ ਖੁੱਲੇ ਪਾਪ ਕਰਦੇ ਨੇ, ਫਿਰ ਤੀਰਥਾਂ ਤੇ ਚਲੇ ਜਾਂਦੇ ਨੇ। ਹੁਣ ਤੀਰਥ ਵੀ ਵਿਆਕੁਲ ਹੋ ਚੁੱਕੇ ਨੇ ਵੀ ਕਿੰਨੇ ਕੁ ਪਾਪ ਉਹ ਲਈ ਜਾਣ, ਕਿੰਨੇ ਕੁ ਪਾਪ ਉਹ ਨਾਸ਼ ਕਰੀ ਜਾਣ। ਅਕਸਰ ਚਾਹੇ ਪਾਣੀ ਕਿੰਨਾ ਵੀ ਸਾਫ਼ ਕਿਉਂ ਨਾ ਹੋਵੇ, ਜੇ ਹੁਣ ਉਹਦੇ ਵਿੱਚ ਤੁਸੀਂ ਮੈਲੇ ਕੱਪੜੇ ਧੋਈ ਜਾਓਗੇ, ਉਹਨੂੰ ਮੈਲਾ ਹੋ ਹੀ ਜਾਣਾ। ਇਸੇ ਲਈ ਹੁਣ ਤੀਰਥ ਵੀ ਅੱਜ ਕੱਲ੍ਹ ਕਲਯੁਗ ਦੇ ਵਿੱਚ ਮੈਲੇ ਹੋ ਚੁੱਕੇ ਨੇ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਵੀ ਜਿਹੜੇ ਮਹਾਂਪੁਰਖਾਂ ਦੇ ਚਰਨਾਂ ਦੀ ਧੂੜ ਇੰਨੀ ਪਵਿੱਤਰ ਹੈ ਵੀ ਉਹ ਸਾਰੇ ਪਾਪਾਂ ਨੂੰ ਧੋ ਦਿੰਦੀ ਹੈ। ਇਸ ਲਈ ਤੀਰਥ ਵੀ ਉਹਨਾਂ ਦੇ ਚਰਨਾਂ ਦੀ ਧੂੜੀ ਨੂੰ ਲੋਚਦੇ ਨੇ। ਇੱਕ ਮਹਾਂਪੁਰਖ ਸਾਖੀ ਵੀ ਸਰਵਣ ਕਰਵਾਉਂਦੇ ਸਨ, ਕੋਈ ਪਾਪੀ ਮਨੁੱਖ ਸੀ, ਅਤੇ ਉਹਦਾ ਜਦੋਂ ਅੰਤ ਸਮਾਂ ਆਇਆ ਅਤੇ ਘਰਦਿਆਂ ਨੇ ਸੋਚਿਆ ਵੀ ਹੁਣ ਉਹਨੇ ਮਰਤਾ ਜਾਣਾ ਹੀ ਹੈ, ਉਹਦਾ ਮੰਜਾ ਕੱਢ ਕੇ ਬਾਹਰ ਰਾਹ ਵਿੱਚ ਡਾਹ ਦਿੱਤਾ। ਹੁਣ ਆਮ ਤੌਰ 'ਤੇ ਤੁਹਾਨੂੰ ਪਤਾ ਹੀ ਹੈ, ਪੰਜਾਬ ਦੇ ਵਿੱਚ ਜਿਹੜੇ ਪਿੰਡ ਹੁੰਦੇ ਸਨ ਅਤੇ ਉੱਥੇ ਮੂਹਰੇ ਗਲੀਆਂ ਹੁੰਦੀਆਂ ਸਨ, ਉਹਦਾ ਮੰਜਾ ਗਲੀ ਵਿੱਚ ਡਾਹ ਦਿੱਤਾ। ਅਸਲੀ ਇਹਦਾ ਕਾਰਨ ਇਹ ਸੀ, ਲੋਕਾਂ ਦੇ ਮਨਾਂ ਵਿੱਚ ਵਹਿਮ ਹੁੰਦਾ ਹੈ ਜੇ ਕੋਈ ਆਦਮੀ ਘਰੇ ਮਰ ਜਾਂਦਾ ਹੈ ਵੀ ਉਹਦੀ ਆਤਮਾ, ਉਹਦੀ ਰੂਹ ਉੱਥੇ ਭਟਕਦੀ ਹੈ, ਵੀ ਉਹਨੂੰ ਮਰਨ ਤੋਂ ਪਹਿਲਾਂ ਹੀ ਬਾਹਰ ਕੱਢ ਦਿਓ, ਫਿਰ ਉਹ ਬਾਹਰ ਹੀ ਰਹੇਗੀ, ਫਿਰ ਘਰ ਦੇ ਵਿੱਚ ਸਾਨੂੰ ਤੰਗ ਨਾ ਕਰੇਗੀ। ਇਹੋ ਜਿਹੇ ਵਹਿਮਾਂ ਭਰਮਾਂ ਦੇ ਮਾਰੇ ਲੋਕ ਐਸਾ ਕਰਦੇ ਸਨ। ਲਓ ਹੁਣ ਉਹਦਾ ਮੰਜਾ ਤੇ ਬਾਹਰ ਕੱਢ ਦਿੱਤਾ ਤੇ ਹੁਣ ਉਹ ਵਿਚਾਰਾ ਆਖਰੀ ਸਵਾਸ ਲੈ ਰਿਹਾ ਸੀ। ਕੋਈ ਨਾਮ ਦੇ ਰੰਗ ਵਿੱਚ ਰੰਗਿਆ ਹੋਇਆ ਮਹਾਤਮਾ ਆਇਆ, ਉਹਦੇ ਕੋਲ ਦੀ ਲੰਘਿਆ, ਉਹਦੇ ਚਰਨਾਂ ਦੀ ਧੂੜ ਉਹਦੇ ਮੱਥੇ 'ਤੇ ਪੈ ਗਈ। ਉਹ ਸਾਧੂ ਤੇ ਆਪਣੀ ਮੌਜ ਵਿੱਚ ਪਤਾ ਨਹੀਂ ਕਿੱਧਰ ਚਲਾ ਗਿਆ, ਪਰ ਉਹਦੇ ਉਸ ਵੇਲੇ ਸਵਾਸ ਪੂਰੇ ਹੋ ਗਏ। ਜਮਦੂਤ ਉਸਨੂੰ ਲੈਣ ਵਾਸਤੇ ਆਏ, ਕਿਉਂਕਿ ਹੁਣ ਪਾਪੀ ਬੰਦਾ ਸੀ, ਪਾਪੀਆਂ ਨੂੰ ਜਮਦੂਤਾਂ ਨੇ ਹੀ ਲੈਣ ਵਾਸਤੇ ਆਉਣਾ ਸੀ। ਹੁਣ ਜਦੋਂ ਜਮਦੂਤ ਇਸ ਨੂੰ ਲੈਣ ਵਾਸਤੇ ਆਏ ਤੇ ਧਰਮਰਾਜ ਨੇ ਸੋਚਿਆ ਵੀ ਇਹ ਪਾਪੀ ਬੰਦਾ ਹੈ, ਤੇ ਉਸਨੇ ਉਹਨਾਂ ਨੂੰ ਹੁਕਮ ਕੀਤਾ, ਜਾਓ ਲਿਜਾ ਕੇ ਇਸ ਨੂੰ ਨਰਕਾਂ ਦੇ ਵਿੱਚ ਸੁੱਟ ਦਿਓ। ਔਰ ਕਹਿੰਦੇ ਨੇ ਜਿੱਥੇ ਤੇਲ ਦੇ ਕੜਾਹੇ ਉਬਲ ਰਹੇ ਸਨ, ਜਦੋਂ ਉੱਥੇ ਲਿਜਾ ਕੇ ਉਸ ਨੂੰ ਸੁੱਟਿਆ ਤੇ ਇੱਕਦਮ ਉਹ ਤੇ ਠੰਡੇ ਸੀਤ ਹੋ ਗਏ। ਜਮਦੂਤ ਵੀ ਹੈਰਾਨ ਹੋਏ, ਧਰਮਰਾਜ ਨੂੰ ਵੀ ਇਸ ਗੱਲ ਦਾ ਪਤਾ ਲੱਗਿਆ ਵੀ ਇਹ ਕੀ ਭਾਣਾ ਵਰਤਿਆ ਹੈ। ਤੇ ਕਹਿੰਦਾ ਫਟਾਫਟ ਉਸਨੂੰ ਬਾਹਰ ਕੱਢ ਲਿਆਓ। ਜਦੋਂ ਉਸਨੂੰ ਬਾਹਰ ਕੱਢ ਕੇ ਲਿਆਂਦਾ ਤੇ ਧਰਮਰਾਜ ਨੇ ਉਹਦੇ ਕਰਮਾਂ ਦਾ ਲੇਖਾ ਜੋਖਾ ਕੀਤਾ ਤੇ ਫਿਰ ਉਸਨੂੰ ਪਤਾ ਲੱਗਿਆ ਵੀ ਭਾਵੇਂ ਇਸ ਬੰਦੇ ਨੇ ਕੋਈ ਆਪ ਤੇ ਕੋਈ ਪੁੰਨ ਦਾਨ ਧਰਮ ਕਰਮ ਪੂਜਾ ਪਾਠ ਨਹੀਂ ਸੀ ਕੀਤਾ, ਪਰ ਆਉਂਦੇ ਸਮੇਂ ਇਹਦੇ ਮੱਥੇ ਤੇ ਕਿਸੇ ਪੂਰਨ ਮਹਾਂਪੁਰਖਾਂ ਦੇ ਚਰਣਾਂ ਦੀ ਧੂੜ ਪੈ ਗਈ। ਉਹਨੇ ਇਹਦੇ ਸਾਰੇ ਹੀ ਪਾਪ ਧੋ ਦਿੱਤੇ ਨੇ, ਇਸ ਲਈ ਹੁਣ ਇਹ ਨਰਕਾਂ ਦੇ ਵਿੱਚ ਨਹੀਂ ਜਾ ਸਕਦਾ, ਇਹਨੂੰ ਸਵਰਗਾਂ ਦੇ ਵਿੱਚ ਭੇਜਿਆ ਜਾਵੇ। ਇਹ ਐਸੀਆਂ ਜਿਹੜੀਆਂ ਸਾਖੀਆਂ ਨੇ, ਇਹ ਪ੍ਰਤੀਕ ਹੁੰਦੀਆਂ ਨੇ ਵੀ ਮਹਾਂਪੁਰਖਾਂ ਦੇ ਚਰਨਾਂ ਦੀ ਧੂੜ ਇੰਨੀ ਪਵਿੱਤਰ ਹੁੰਦੀ ਹੈ। ਪਰ ਇੱਥੇ ਇਹ ਵੀ ਨਾ ਸਮਝ ਲੈਣਾ ਵੀ ਇਕੱਲੇ ਚਿੱਟੇ ਚੋਲੇ ਜਾਂ ਭਗਵੇਂ ਕੱਪੜੇ ਪਾਏ ਦੇਖ ਕੇ ਤੁਸੀਂ ਸਮਝ ਲਓ ਵੀ ਇਹ ਵੀ ਕੋਈ ਪੂਰਨ ਸਾਧੂ ਹੈ ਜਾਂ ਕੋਈ ਸੰਤ ਹੈ। ਭੇਖ ਨੂੰ ਗੁਰੂ ਮਹਾਰਾਜ ਨੇ ਬਿਲਕੁਲ ਨਹੀਂ ਤਰਜੀਹ ਦਿੱਤੀ। ਹਾਂ, ਜਿਸ ਦੀ ਕਮਾਈ ਹੋਵੇ, ਜਿਸ ਦੀ ਘਾਲਣਾ ਹੋਵੇ, ਜਿਸ ਦੀ ਆਪਣੀ ਭਗਤੀ ਹੋਵੇ, ਉਹ ਵੇਖਣ ਦੀ ਲੋੜ ਹੁੰਦੀ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅਕਾਲ ਪੁਰਖ ਦੇ ਚਰਨਾਂ ਵਿੱਚ ਬੇਨਤੀ ਕਰਦੇ ਹਨ, ਹੇ ਵਾਹਿਗੁਰੂ ਜੀ, ਤੁਸੀਂ ਸਾਡੀ ਇਹ ਵੀ ਇੱਛਾ ਪੂਰੀ ਕਰ ਦਿਓ ਜਿਹੜੇ ਐਸੇ ਨਾਮ ਦੇ ਰੰਗ ਵਿੱਚ ਰੰਗੇ ਹੋਏ ਮਹਾਂਪੁਰਖ ਨੇ, ਉਹਨਾਂ ਦੀ ਚਰਨਾਂ ਦੀ ਧੂੜ ਸਾਨੂੰ ਮਿਲ ਜਾਵੇ।
ਸਦਾ ਸਦਾ ਪ੍ਰਭ ਕੇ ਗੁਣ ਗਾਵੋ।
ਹੇ ਵਾਹਿਗੁਰੂ ਜੀ, ਕਿਰਪਾ ਕਰੋ, ਅਸੀਂ ਸਦਾ ਸਦਾ ਆਪ ਜੀ ਦੇ ਗੁਣ ਗਾਉਂਦੇ ਰਹੀਏ।
ਸਵਾਸ ਸਵਾਸ ਪ੍ਰਭ ਤੁਮਹੇ ਧਿਆਵੋ।
ਹੇ ਵਾਹਿਗੁਰੂ ਜੀ, ਸਵਾਸ ਸਵਾਸ ਅੰਦਰ ਅਸੀਂ ਆਪ ਜੀ ਨੂੰ ਹਮੇਸ਼ਾ ਲਈ ਧਿਆਉਂਦੇ ਰਹੀਏ।
ਚਰਨ ਕਮਲ ਸਿਉਂ ਲਾਗੈ ਪ੍ਰੀਤ।
ਤੇ ਮਹਾਰਾਜ, ਕਿਰਪਾ ਕਰੋ, ਸਾਡੇ ਮਨ ਦੀ ਪ੍ਰੀਤ ਤੁਹਾਡੇ ਚਰਨਾਂ ਕਮਲਾਂ ਦੇ ਨਾਲ ਲੱਗ ਜਾਵੇ, ਅਥਵਾ ਚਰਨ ਕਮਲ ਸਿਉਂ ਲਾਗੈ ਪ੍ਰੀਤ, ਤੁਹਾਡੇ ਨਾਮ ਰੂਪੀ ਚਰਨਾਂ ਕਮਲਾਂ ਦੇ ਨਾਲ ਸਾਡੀ ਪ੍ਰੀਤੀ ਲੱਗ ਜਾਵੇ।
ਭਗਤ ਕਰੋ ਪ੍ਰਭ ਕੀ ਨਿਤ ਨੀਤ।
ਜਿਸਦਾ ਸਦਕਾ ਅਸੀਂ ਨਿਤ ਨੀਤ ਵੀ ਰੋਜ਼ ਰੋਜ਼ ਹਮੇਸ਼ਾ ਹਮੇਸ਼ਾ ਸਦਾ ਸਦਾ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਭਗਤੀ ਕਰਦੇ ਰਹੀਏ।
ਏਕ ਓਟ ਏਕੋ ਆਧਾਰ।
ਸਾਨੂੰ ਇੱਕੋ ਹੀ ਅਕਾਲ ਪੁਰਖ ਵਾਹਿਗੁਰੂ ਦੀ ਓਟ ਹੈ ਤੇ ਇੱਕੋ ਹੀ ਵਾਹਿਗੁਰੂ ਦੇ ਨਾਮ ਦਾ ਆਸਰਾ ਹੈ।
ਨਾਨਕ ਮੰਗੈ ਨਾਮ ਪ੍ਰਭ ਸਾਰ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਹੇ ਵਾਹਿਗੁਰੂ ਜੀ, ਮੈਂ ਤੇ ਆਪ ਜੀ ਦਾ ਨਾਮ ਹੀ ਮੰਗਦਾ ਹਾਂ, ਕਿਉਂਕਿ ਨਾਮ ਹੀ ਸਭ ਤੋਂ ਸਾਰ ਸ੍ਰੇਸ਼ਟ ਹੈ। ਕਲਮੈ ਰਾਮ ਨਾਮ ਸਾਰ। ਕਲਯੁਗ ਦੇ ਵਿੱਚ ਤਾਂ ਨਾਮ ਹੀ ਸਭ ਤੋਂ ਉੱਤਮ ਸਾਧਨ ਹੈ, ਇਸੇ ਲਈ ਹਜ਼ੂਰ ਕਹਿੰਦੇ ਨੇ ਮੈਂ ਤੇ ਆਪ ਜੀ ਦੇ ਨਾਮ ਨੂੰ ਹੀ ਮੰਗਦਾ ਹਾਂ ਜੋ ਸਭ ਤੋਂ ਉੱਤਮ ਸਾਧਨ ਹੈ।
ਪ੍ਰਭ ਕੀ ਦ੍ਰਿਸ਼ਟ ਮਹਾ ਸੁਖ ਹੋਏ।
ਲੋ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਦੀ ਮਹਿਮਾ ਕਰਦੇ ਹਨ। ਪ੍ਰਭ ਕੀ ਦ੍ਰਿਸ਼ਟ, ਜਿਨ੍ਹਾਂ ਤੇ ਵਾਹਿਗੁਰੂ ਦੀ ਮਿਹਰ ਦੀ ਨਜ਼ਰ ਹੋ ਜਾਂਦੀ ਹੈ, ਮਹਾ ਸੁਖ ਹੋਏ, ਫਿਰ ਉਹਨਾਂ ਨੂੰ ਵੱਡਾ ਸੁਖ, ਆਤਮਕ ਸੁਖ ਪ੍ਰਾਪਤ ਹੋ ਜਾਂਦਾ ਹੈ।
ਹਰ ਰਸ ਪਾਵੇ ਬਿਰਲਾ ਕੋਏ।
ਹਾਂ, ਜਿਨ੍ਹਾਂ ਤੇ ਵਾਹਿਗੁਰੂ ਦੀ ਕਿਰਪਾ ਦ੍ਰਿਸ਼ਟੀ ਹੁੰਦੀ ਹੈ, ਫਿਰ ਉਹਨਾਂ ਨੂੰ ਵਾਹਿਗੁਰੂ ਦੇ ਨਾਮ ਦਾ ਰਸ ਵੀ ਪ੍ਰਾਪਤ ਹੋ ਜਾਂਦਾ ਹੈ। ਪਰ ਹਜ਼ੂਰ ਕਹਿੰਦੇ ਬਿਰਲਾ ਕੋਏ, ਕੋਈ ਵਿਰਲਾ ਹੀ ਇਸ ਦਾਤ ਨੂੰ, ਨਾਮ ਦੇ ਰਸ ਨੂੰ ਪ੍ਰਾਪਤ ਕਰਦਾ ਹੈ।
ਜਿਨ ਚਾਖਿਆ ਸੇ ਜਨ ਤ੍ਰਿਪਤਾਨੈ।
ਹਜ਼ੂਰ ਫਰਮਾਉਂਦੇ ਨੇ ਭਾਈ, ਜਿਨ੍ਹਾਂ ਨੇ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਰਸ ਨੂੰ ਚਖਿਆ ਹੈ, ਉਹ ਐਨ ਮਨ ਬਾਣੀ ਸਰੀਰ ਕਰਕੇ ਤ੍ਰਿਪਤ ਹੋ ਗਏ, ਭਾਵ ਉਹਨਾਂ ਦਾ ਮਨ ਵੀ ਤੇ ਤਨ ਵੀ ਤੇ ਇੰਦਰੀਏ ਸਾਰੇ ਰੱਜ ਗਏ।
ਪੂਰਨ ਪੁਰਖ ਨਹੀਂ ਡੋਲਨ।
ਤੇ ਫਿਰ ਉਹ ਪੂਰਨ ਪੁਰਖ ਬਣ ਗਏ, ਜਿਨ੍ਹਾਂ ਨੂੰ ਪੂਰਨ ਮਹਾਂਪੁਰਖ ਆਖਿਆ ਜਾ ਸਕਦਾ ਹੈ। ਨਹੀਂ ਡੋਲਾਨੇ, ਫਿਰ ਉਹਨਾਂ ਦੇ ਮਨ ਇੱਧਰ ਉੱਧਰ ਕਦੇ ਵੀ ਨਹੀਂ ਡੋਲੇ।
ਸੁਭਰ ਭਰੇ ਪ੍ਰੇਮ ਰਸ ਰੰਗ।
ਸੁਭਰ ਨਹੀਂ ਕਰਨਾ, ਸੁਭਰ ਭਰੇ, ਸੁਭਰ ਪਾਠ ਕਰਨਾ ਹੈ। ਸੁਭਰ ਭਰੇ ਪ੍ਰੇਮ ਰਸ ਰੰਗ, ਸੁਭਰ ਦਾ ਅਰਥ ਹੈ ਵੀ ਲਵਾ ਲਵ। ਉਹ ਵਾਹਿਗੁਰੂ ਦੇ ਪ੍ਰੇਮ ਰਸ ਦੇ ਰੰਗ, ਪ੍ਰੇਮ ਰਸ ਦੇ ਰੰਗ ਦੇ ਨਾਲ ਐਨ ਲਵਾ ਲਵ ਉਹਨਾਂ ਦੇ ਹਿਰਦੇ ਭਰ ਜਾਂਦੇ ਹਨ।
ਉਪਜੈ ਚਾਓ ਸਾਧ ਕੈ ਸੰਗ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ, ਸਾਧ ਕੈ ਸੰਗ, ਵੀ ਐਸੇ ਮਹਾਂਪੁਰਖਾਂ ਦੀ ਸੰਗਤ ਕਰਕੇ ਉਪਜੈ ਚਾਓ, ਉਸ ਵਾਹਿਗੁਰੂ ਪਰਮੇਸ਼ਰ ਦੀ ਭਗਤੀ ਦਾ ਚਾਓ ਤੇ ਉਮਾ ਪੈਦਾ ਹੁੰਦਾ ਹੈ।
ਪਰੇ ਸਰਨਾਨ ਸਭ ਤਿਆਗ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ, ਅਸੀਂ ਤਾਂ ਸਭ ਕੁਝ ਛੱਡ ਕੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਵਿੱਚ ਆ ਕੇ ਪੈ ਗਏ ਹਾਂ।
ਅੰਤਰ ਪ੍ਰਗਾਸ ਅਨਦਿਨ ਲਿਵ ਲਾਗ।
ਐਸੀ ਵਾਹਿਗੁਰੂ ਦੀ ਕਿਰਪਾ ਹੋਈ ਹੈ, ਸਾਡੇ ਅੰਦਰ ਦੈਵੀ ਗਿਆਨ ਦਾ ਪ੍ਰਕਾਸ਼ ਚਾਨਣ ਹੋ ਗਿਆ, ਤੇ ਦਿਨ ਰਾਤ ਵਾਹਿਗੁਰੂ ਦੇ ਚਰਨਾਂ ਦੇ ਨਾਲ ਲਿਵ ਲੱਗੀ ਰਹਿੰਦੀ ਹੈ।
ਬੜ ਭਾਗੀ ਜਪਿਆ ਪ੍ਰਭ ਸੋਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਵਡਭਾਗੀ ਪੁਰਸ਼ਾਂ ਨੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਜਪਿਆ ਹੈ।
ਨਾਨਕ ਨਾਮ ਰਤੇ ਸੁਖ ਹੋਏ।
ਧੰਨ ਗੁਰੂ ਅਰਜਨ ਦੇ ਮਹਾਰਾਜ ਫਰਮਾਉਂਦੇ ਨੇ, ਗੁਰਮੁਖੋ ਜਿਨ੍ਹਾਂ ਦੇ ਮਨ ਵਾਹਿਗੁਰੂ ਦੇ ਨਾਮ ਦੇ ਵਿੱਚ ਰੰਗੇ ਜਾਂਦੇ ਹਨ ਸੁਖ ਹੋਏ, ਫਿਰ ਉਹਨਾਂ ਨੂੰ ਸੱਚਾ ਸੁਖ ਪ੍ਰਾਪਤ ਹੁੰਦਾ ਹੈ।
ਸੇਵਕ ਕੀ ਮਨਸਾ ਪੂਰੀ ਭਈ।
ਲੋਹਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਸਤਿਗੁਰ ਤੇ ਨਿਰਮਲ ਮਤ ਲਈ, ਵੀ ਅਸੀਂ ਜਦੋਂ ਸਤਿਗੁਰੂ ਤੋਂ ਨਿਰਮਲ ਮਤ, ਉੱਜਲ ਮਤ, ਸ਼ੁੱਧ ਬੁੱਧੀ, ਪਵਿੱਤਰ ਸਿੱਖਿਆ ਧਾਰਨ ਕਰ ਲਈ, ਸੇਵਕ ਕੀ ਮਨਸਾ ਪੂਰੀ ਪਈ। ਜਿਹੜਾ ਸੇਵਕ ਸੀ ਉਹਦੇ ਹੁਣ ਮਨ ਦੀ ਮਨਸਾ ਦਾ ਅਰਥ ਹੈ ਵਾਸ਼ਨਾ, ਮਨ ਦੀ ਇੱਛਾ ਪੂਰੀ ਹੋ ਗਈ। ਭਾਵ ਜਦੋਂ ਕੋਈ ਵੀ ਗੁਰਸਿੱਖ ਮਾਈ ਪਾਈ ਸਤਿਗੁਰੂ ਦੀ ਨਿਰਮਲ ਮਤ ਨੂੰ, ਉੱਜਲ ਮਤ ਨੂੰ ਧਾਰਨ ਕਰ ਲਵੇ, ਫਿਰ ਉਹਦੀ ਮਨ ਦੀ ਹਰ ਇੱਛਾ ਪੂਰੀ ਹੋ ਜਾਂਦੀ ਹੈ।
ਜਨ ਕੋ ਪ੍ਰਭ ਹੋਇਓ ਦਇਆਲ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੁਣ ਉਹ ਆਪਣੇ ਜਾਨ, ਜਨ ਕੋ ਦਾ ਅਰਥ ਹੈ ਵੀ ਆਪਣੇ ਜਨ ਤੇ, ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਇਆਲ ਹੋਇਆ ਹੈ, ਆਪਣੇ ਸੇਵਕ ਤੇ ਵਾਹਿਗੁਰੂ ਆਪ ਪ੍ਰਸੰਨ ਹੋਇਆ ਹੈ।
ਸੇਵਕ ਕੀਨੋ ਸਦਾ ਨਿਹਾਲ।
ਤੇ ਫਿਰ ਉਹ ਸੇਵਕ ਨੂੰ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਹਮੇਸ਼ਾ ਲਈ ਨਿਹਾਲ ਕਰ ਦਿੱਤਾ, ਭਾਵ ਉਹਨੂੰ ਇੰਨੀਆਂ ਖੁਸ਼ੀਆਂ ਤੇ ਇੰਨੇ ਸੁਖ ਪ੍ਰਦਾਨ ਕਰ ਦਿੱਤੇ ਤੇ ਉਹ ਕਹਿੰਦਾ ਮੈਂ ਤੇ ਹੁਣ ਨਿਹਾਲੋ ਨਿਹਾਲ ਹੋ ਗਿਆ ਹਾਂ।
ਬੰਧਨ ਕਾਟ ਮੁਕਤ ਜਨ ਭਇਆ।
ਲੋਹਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹਨੇ ਗੁਰੂ ਤੋਂ ਨਿਰਮਲ ਮਤ ਲੈ ਲਈ, ਜਿਨ੍ਹਾਂ ਉੱਤੇ ਰੱਬ ਖੁਸ਼ ਹੋ ਗਿਆ, ਬੰਧਨ ਕਾਟ ਉਹ ਸਾਰੇ ਮੋਹ ਮਾਇਆ ਦੇ, ਕਰਤਾ ਭੋਗਤਾ ਦੇ, ਵਿਸ਼ੇ ਵਾਸ਼ਨਾ ਦੇ ਬੰਧਨ ਕੱਟ ਕੇ ਉਹ ਜਨ ਮੁਕਤ ਹੋ ਗਿਆ ਹੈ।
ਜਨਮ ਮਰਨ ਦੁੱਖ ਭ੍ਰਮ ਗਿਆ।
ਤੇ ਫਿਰ ਉਹਦਾ ਜਨਮ ਮਰਨ ਦਾ ਦੁੱਖ ਵੀ ਤੇ ਪਰੋਂ ਵੀ ਸਾਰਾ ਚਲਿਆ ਗਿਆ ਹੈ।
ਇਛ ਪੁੰਨੀ ਸਰਦਾ ਸਭ ਪੂਰੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਹ ਸੇਵਕ ਦੀ ਇੱਛਾ ਵੀ ਪੂਰੀ ਹੋ ਗਈ ਤੇ ਸ਼ਰਧਾ ਵੀ ਸਾਰੀ ਪੂਰੀ ਹੋ ਗਈ।
ਰਵ ਰਹਿਆ ਸਦ ਸੰਗ ਹਜੂਰੀ।
ਕਿਉਂਕਿ ਉਹ ਤੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਹਜੂਰੀ ਦੇ ਨਾਲ ਹੀ ਹਮੇਸ਼ਾ ਲਈ ਰਵ ਰਿਹਾ ਮਿਲ ਰਿਹਾ ਹੈ। ਪਾਉਸ ਦਾ ਮਨ 24 ਘੰਟੇ ਵਾਹਿਗੁਰੂ ਦੀ ਹਜ਼ੂਰੀ ਵਿੱਚ ਉਹਦੇ ਦਰਸ਼ਨ ਦੀਦਾਰ ਕਰਦਾ ਹੈ।
ਜਿਸ ਕਾ ਸਾਥ ਇਨ ਲਿਆ ਮਿਲਾਏ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਸ ਵਾਹਿਗੁਰੂ ਦਾ ਦਾਸ ਸੀ ਤੇ ਉਸ ਕਰਤਾ ਪੁਰਖ ਵਾਹਿਗੁਰੂ ਨੇ ਉਸ ਨੂੰ ਆਪਣੇ ਨਾਲ ਹੀ ਮਿਲਾ ਲਿਆ।
ਨਾਨਕ ਭਗਤੀ ਨਾਮ ਸਮਾਏ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਅਸੀਂ ਵਾਹਿਗੁਰੂ ਦੀ ਭਗਤੀ ਕਰਕੇ ਤੇ ਨਾਮ ਸਮਾਏ, ਹੁਣ ਉਸ ਪ੍ਰਭੂ ਦੇ ਨਾਮ ਦੇ ਵਿੱਚ ਲੀਨ ਹੋ ਗਏ ਹਾਂ।
ਸੋ ਕਿਉਂ ਵਿਸਰੈ ਜੇ ਕਾਲ ਨਾ ਪਾਨੈ।
ਲੋਹਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਉਸ ਅਕਾਲ ਪੁਰਖ ਵਾਹਿਗੁਰੂ ਦੇ ਮਹਾਨ ਪਰਉਪਕਾਰ ਯਾਦ ਕਰਾਉਂਦੇ ਨੇ ਤੇ ਨਾਲ ਸਾਨੂੰ ਟੁੰਬਦੇ ਨੇ, ਬਈ ਤੁਸੀਂ ਉਸ ਵਾਹਿਗੁਰੂ ਪਰਮੇਸ਼ਰ ਨੂੰ ਕਿਉਂ ਭੁੱਲੇ ਬੈਠੇ ਹੋ, ਉਹ ਕਦੀ ਵੀ ਭੁੱਲਣਾ ਨਹੀਂ ਚਾਹੀਦਾ। ਲੋਕ ਕਿੰਨੇ ਸੋਹਣੇ ਢੰਗ ਦੇ ਨਾਲ ਸਤਿਗੁਰੂ ਸਾਨੂੰ ਉਪਦੇਸ਼ ਦਿੰਦੇ ਹਨ, ਜਿਵੇਂ ਆਪਾਂ ਆਪਣੇ ਬੱਚਿਆਂ ਨੂੰ ਸਮਝਾਉਣ ਦੀ ਖਾਤਰ ਤੇ ਬੜੇ ਤਰੀਕੇ ਅਪਣਾਉਂਦੇ ਹਾਂ, ਕਦੇ ਪਿਆਰ ਦੇ ਨਾਲ ਤੇ ਕਦੇ ਲਾਲਚ ਦੇ ਕੇ, ਕਦੇ ਡਰ ਦੇ ਨਾਲ, ਕਦੇ ਕਿਵੇਂ ਕਦੇ ਕਿਵੇਂ, ਵੀ ਬੱਚੇ ਚੰਗੀ ਸਿੱਖਿਆ ਗ੍ਰਹਿਣ ਕਰ ਲੈਣ। ਹਜ਼ੂਰ ਕਹਿੰਦੇ ਨੇ ਸੋ ਕਿਉਂ ਵਿਸਰੈ, ਉਹ ਕਰਤਾ ਪੁਰਖ ਵਾਹਿਗੁਰੂ ਸਾਨੂੰ ਕਿਉਂ ਭੁੱਲ ਜਾਵੇ ਜੇ ਘਾਲ ਨਾ ਪਾਨੈ, ਜਿਹੜਾ ਕੀਤੀ ਘਾਲਣਾ ਨੂੰ ਨਾ ਪਾਨੈ ਕਦੇ ਅਜਾਈ ਨਹੀਂ ਜਾਣ ਦਿੰਦਾ। ਅਸੀਂ ਕੋਈ ਵੀ ਕੰਮ ਕਰਦੇ ਹਾਂ, ਕੋਈ ਪਾਠ ਕਰਦਾ ਹੈ, ਕੋਈ ਸੇਵਾ ਕਰਦਾ ਹੈ, ਕੋਈ ਸਿਮਰਨ ਕਰਦਾ ਹੈ, ਉਹਦਾ ਫਲ ਅਕਾਲ ਪੁਰਖ ਵਾਹਿਗੁਰੂ ਸਾਰਿਆਂ ਨੂੰ ਦਿੰਦਾ ਹੀ ਦਿੰਦਾ ਹੈ।